आप पुरख निरपाओ निरवैर अकाल मूरत अजुनी शैप हम गुर प्रसाद जप आद सच जोगाद सच है पी सच नानक खुशी पी सच ना हूं जति सती नहीं पड़या मूर्ख मुगदा जन्म पया परणवत नानक तिनकी शरणा जिन तो नाही विसरया बद वक्त हम चू बखील गाफिल बे नजर बेबाक नानक बुगुएद जन तुरा तेरे चाकरा पाखाक नानक बुगुएद जन तुरा तेरे चाकरा पाखाक सतनाम तन वाहे गुरु साहिब जियो सब सुख दाता राम है दूसर नाहिन कोवे कहो नानक सुन रे मना तेहे सिमरत गत होहे सब सुख दाता राम है दूसर नाहिन कोए कहो नानक सुन रे मना तेहे सिमरत गत होहे जे सिमरत गत पाया ते भज रे तनीत कहो नानक सुन रे मना औद घटत है नीत जे सिमरत गत पाया ते भज रे तनीत कौ नानक सुन रे मना औद घटत है नीत वाहिगुरु जी का खालसा वाहिगुरु जी की फतेह। परम सम्मान योग चवर छत्र दे मालक जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरु सवारे सत संगी जनों आप जी ने आज रात्रि दे दीवान अंदर सत्कार योग भाई सह भाई अनूप सिंह जी होर पासों इलाही गुरबाणी का रस पिना कीर्तन सरवण किया है। सतगुरु ने एक सबब बनाया भाई अनूप सिंह जी होरी और इन्हां दी साथी ने भाई साहिब भाई प्रीतम सिंह प्यारा सिंह इको स्थान तो ਇਹਨਾਂ ਨੇ ਗੁਰਮਤਿ ਦੀ ਵਿਦਿਆ ਲਈ ਬੜੇ ਪਿਆਰ ਨਾਲ ਦੋਨੋਂ ਗੁਰਮਤਿ ਪਿਆਰੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਦੇ ਨੇ। ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਸ਼ਲੋਕ, ਜਿਨ੍ਹਾਂ ਦੀ ਵਿਚਾਰ ਗੁਰੂ ਬਖਸ਼ ਨਾਲ ਆਪਾਂ ਨੇ ਆਰੰਭ ਕੀਤੀ ਹੈ, ਸ਼ਲੋਕ ਨੰਬਰ 9 ਔਰ 10 ਦੀ ਵਿਚਾਰ ਆਪਾਂ ਨੇ ਕਰਨੀ ਹੈ। ਆਪ ਸਾਧ ਸੰਗਤ ਆਸੀਸ ਬਖਸ਼ੋ, ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਕਰਨ, ਅੰਦਰ ਦਾ ਟਿਕਾ ਬਖਸ਼ ਕੇ ਆਪਣੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿ ਗੁਰੂ ਜੀ, ਕਰੋ ਕਿਰਪਾ ਗੁਰੂ ਸਵਾਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਨੇ ਅੱਜ ਦੇ ਸ਼ਲੋਕਾਂ ਦੇ ਅੰਦਰ ਵੀ ਦੋ ਬਚਨ ਦ੍ਰਿੜ ਕਰਾਏ ਨੇ, ਇੱਕ ਪਹਿਲੀ ਗੱਲ ਤਾਂ ਕੀਤੀ ਕਿ ਅੰਦਰ ਦਾ ਸੁੱਖ ਕੇਵਲ ਨਹੀਂ, ਜਿਤਨੇ ਵੀ ਸੁੱਖ ਨੇ ਇਹ ਕੇਵਲ ਪਰਮੇਸ਼ਵਰ ਦੇਣ ਵਾਲਾ ਇੱਕ ਦਾਤਾ ਹੈ। ਤੇ ਹਜ਼ੂਰ ਕਹਿੰਦੇ ਨੇ ਜਿਹੜਾ ਇੰਨੇ ਸੁੱਖ ਦਿੰਦਾ ਹੈ, ਤੂੰ ਉਸ ਮਾਲਕ ਦੇ ਚਰਨਾਂ ਨਾਲ ਜੇ ਕਿਤੇ ਜੁੜ ਜਾਏ ਤੇ ਉਹਦੇ ਸਿਮਰਨ ਨਾਲ ਤੇਰੀ ਬੰਧ ਖਲਾਸੀ ਹੋ ਜਾਏ। ਤੇ ਦੂਸਰਾ ਬਚਨ ਨਾਲ ਕੀਤਾ ਪਿਆਰਿਆ, ਜਿਹੜਾ ਇੰਨੇ ਸੁੱਖ ਦੇਣ ਵਾਲਾ ਹੈ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਦਿਰਦ ਕਰ ਲੈ, ਕਿਉਂਕਿ ਤੇਰੀ ਜ਼ਿੰਦਗੀ ਦਾ ਇੱਕ ਇੱਕ ਛਿਣ ਜਿਹੜਾ ਇਹ ਤੇਰੇ ਹੱਥੋਂ ਨਿਕਲਦਾ ਪਿਆ। ਗੱਲ ਕੀ, ਉਹ ਸੁੱਖ ਦੇਣ ਵਾਲਾ ਹੈ, ਉਹਦੇ ਸਿਮਰਨ ਨਾਲ ਅੰਦਰ ਨੇ ਮੁਕਤ ਹੋਣਾ ਹੈ। ਤੇ ਨਾਲ ਇੱਕ ਬਚਨ ਕੀਤਾ ਹੈ, ਆਪਣੇ ਸਮੇਂ ਦੀ ਸੰਭਾਲ ਕਰ ਲੈ, ਇਹ ਸਮਾਂ ਤੇਰੇ ਨਾਲੋਂ ਤੇਰੇ ਕੋਲੋਂ ਬੜੀ ਤੇਜ਼ੀ ਨਾਲ ਬਤੀਤ ਹੁੰਦਾ ਪਏ। ਹਜ਼ੂਰ ਨੇ ਅੱਜ ਸ਼ਬਦ ਵਰਤਿਆ, ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਪੜ੍ਹਦੇ ਸਾਂ, ਸੁਣਨੇ ਪਏ ਹਾਂ, ਸਾਹਿਬ ਕਹਿੰਦੇ ਨੇ ਸਾਰੇ ਸੁੱਖਾਂ ਦਾ ਦਾਤਾ ਕੇਵਲ ਗੁਰੂ ਪਰਮੇਸ਼ਵਰ। ਆਪਾਂ ਬਾਣੀ ਵਿੱਚ ਪੜ੍ਹਨੇ ਆ, ਅੱਗੇ ਕੇਵਲ ਦਾਤ ਸ਼ਬਦ ਅਸੀਂ ਵਰਤਨੇ ਹੁੰਦੇ ਆ ਕਿ ਸਾਰੀਆਂ ਦਾਤਾਂ ਤੇਰੇ ਕੋਲ ਨੇ। ਅੱਜ ਹਜ਼ੂਰ ਨੇ ਇੱਕ ਸ਼ਬਦ ਹੋਰ ਕਹਿ ਦਿੱਤਾ, ਕਹਿਣ ਲੱਗੇ ਸਾਰੇ ਸੁੱਖ ਵੀ ਕੇਵਲ ਉਹਦੇ ਦਰ ਤੋਂ ਮਿਲਦੇ, ਉਹਦੇ ਤੋਂ ਬਿਨਾਂ ਸੁੱਖ ਕੋਈ ਦੇ ਨਹੀਂ ਸਕਦਾ। ਪਿਆਰਿਓ, ਇੱਕ ਗੱਲ ਧਿਆਨ ਰੱਖਣੀ, ਦੁਨੀਆਂ ਦਾ ਹਰ ਮਨੁੱਖ ਜਿਹੜਾ ਉਹ ਜਿਤਨਾ ਵੀ ਅਡੰਬਰ ਰੱਖਦਾ ਜਾਂ ਜੋ ਵੀ ਯਤਨ ਕਰਦਾ, ਉਹਦੇ ਪਿਛੋਕੜ ਕੇਵਲ ਇੱਕੋ ਹੀ ਭਾਵਨਾ ਹੁੰਦੀ ਏ ਕਿ ਮੈਨੂੰ ਕਿਸੇ ਤਰੀਕੇ ਦੇ ਨਾਲ ਸੁੱਖ ਮਿਲ ਜਾਏ, ਮੈਨੂੰ ਚੈਨ ਮਿਲ ਜਾਏ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਸਾਡੇ ਲੋਕਾਂ ਦੇ ਸੁੱਖ ਇੱਕੋ ਜਿਹੇ ਨਹੀਂ। ਆਪਾਂ ਸਾਰੇ ਸੁੱਖ ਮੰਗਦੇ ਹਾਂ, ਜਿਤਨੇ ਵੀ ਮੰਦਰ ਨੇ, ਮਸਜਿਦਾਂ ਨੇ ਜਾਂ ਗੁਰਦੁਆਰੇ ਨੇ, ਜ਼ਿਆਦਾਤਰ ਲੋਕ ਕੇਵਲ ਇਸ ਭਾਵਨਾ ਨਾਲ ਆਉਂਦੇ ਨੇ ਕਿ ਪਰਮੇਸ਼ਵਰ ਤੂੰ ਸਾਨੂੰ ਸੁੱਖ ਦੇ। ਤੇ ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਰਦੇ ਨੇ, ਸਾਡੇ ਸੁੱਖ ਇੱਕੋ ਜਿਹੇ ਨਹੀਂ। ਯਾਦ ਰੱਖਣਾ, ਅਸੀਂ ਮਕਾਨ ਵਿੱਚ ਰਹਿੰਦੇ ਹਾਂ, ਘਰ ਵਿੱਚ ਰਹਿੰਦੇ ਹਾਂ, ਘਰ ਇੱਕ ਸੁੱਖ ਦਾ ਸਾਧਨ ਹੈ, ਪਰ ਘਰ ਸਭ ਦੇ ਇੱਕੋ ਜਿਹੇ ਨਹੀਂ। ਕਈ ਵਾਰੀ ਮਨੁੱਖ ਜਦੋਂ ਭੋਜਨ ਛਕਦਾ ਹੈ ਉਹਦੇ ਨਾਲ ਤਨ ਨੂੰ ਖੁਰਾਕ ਮਿਲਦੀ ਏ। ਯਾਦ ਰੱਖਣਾ, ਭੋਜਨ ਇੱਕ ਸੁੱਖ ਹੈ ਅੰਦਰ ਦਾ, ਪਰ ਸਾਰਿਆਂ ਦਾ ਸੁੱਖ ਇੱਕੋ ਜਿਹਾ ਨਹੀਂ। ਖੁਰਾਕ ਹਰ ਇੱਕ ਦੀ ਜਿਹੜੀ ਉਹ ਅਲੱਗ ਹੈ, ਹਰ ਇੱਕ ਮਨੁੱਖ ਜਿਹੜਾ ਉਹਦਾ ਘਰ ਵੱਖਰਾ, ਹਰ ਇੱਕ ਦੀ ਵਿਦਿਆ ਦਾ ਪੱਧਰ ਵੱਖਰਾ, ਹਰ ਇੱਕ ਦੇ ਪਰਿਵਾਰ ਦਾ ਸੁੱਖ ਜਿਹੜਾ ਉਹ ਅਲੱਗ ਹੈ। ਸਿਰਫ ਇੰਨੀ ਕੁ ਗੱਲ ਮੈਂ ਅਰਜ਼ ਕਰਨੀ ਚਾਹੁੰਦਾ, ਦੁਨੀਆਂ ਦੇ ਮਨੁੱਖਾਂ ਦੇ ਸੁੱਖ ਇੱਕੋ ਜਿਹਾ ਨਹੀਂ, ਪੁੱਤਰਾਂ ਦੇ ਪਰਿਵਾਰ ਦੇ ਘਰ ਦੇ ਸੁੱਖ ਇੱਕੋ ਜਿਹਾ ਨਹੀਂ, ਪਰ ਦੁਨੀਆਂ ਵਿੱਚ ਇੱਕ ਚੀਜ਼ ਸਭ ਦੀ ਸਾਂਝੀਏ, ਉਹ ਦੁੱਖ ਏ। ਕਿਸੇ ਦੇ ਹਿਰਦੇ ਨੂੰ ਖੋਲ ਕੇ ਦੇਖ ਲਓ, ਦੁੱਖ ਦਾ ਦਰਦ ਜਿਹੜਾ ਹਰ ਇੱਕ ਦੇ ਅੰਦਰ ਸਾਨੂੰ ਮਿਲੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ, ਜਦੋਂ ਅਸੀਂ ਹਜ਼ੂਰ ਦੇ ਇਹ ਬਚਨ ਪੜ੍ਹਨੇ ਆ, ਕੇਵਲ ਦੁਨੀਆਦਾਰ ਮਨੁੱਖ ਦੁਖੀ ਨਹੀਂ। ਯਾਦ ਰੱਖਣਾ, ਦੁੱਖ ਵਿੱਚ ਸਾਧੂ ਵੀ ਏ, ਕੇਵਲ ਇੱਕ ਦੁਨਿਆਵੀ ਮਨੁੱਖ ਨਹੀਂ, ਦੁੱਖ ਵਿੱਚ ਸੰਤ ਵੀ ਫਸਿਆ। ਫਰਕ ਸਿਰਫ ਇੰਨਾ ਹੈ ਕਿ ਦੁਨੀਆ ਦਾ ਮਨੁੱਖ ਪਦਾਰਥਾਂ ਦੇ ਪਿੱਛੇ ਦੁਖੀ ਏ ਤੇ ਸੰਤ ਰੱਬ ਦੇ ਪਿੱਛੇ ਦੁਖੀ ਏ। ਚੀਸਾਂ ਤਾਂ ਦੋਨਾਂ ਦੇ ਅੰਦਰ ਪੈਂਦੀਆਂ ਪਈਆਂ। ਫਰਕ ਸਿਰਫ ਇੰਨਾ ਦੋਨਾਂ ਦੇ ਦੁੱਖ ਦੀ ਸਾਂਝ ਜਿਹੜੀ ਏ ਉਹਦੀ ਮੰਗ ਹੋ ਰਹੀ ਉਹਦੀ ਮੰਗ ਹੋ ਰਹੀ ਪਰ ਸਤਿਗੁਰੂ ਨੇ ਇਸੇ ਕਰਕੇ ਜਦੋਂ ਰਾਮਕਲੀ ਰਾਜ ਵਿੱਚ ਇਹ ਬਚਨ ਕੀਤੇ ਨਾ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਘਰ ਆਵੈ ਆਇਆ ਅਜੇ ਸਰੋਵੈ ਭੀਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਨ ਵਿਛੜ ਗਇਆ ਰੋਵੈ ਦਹਿਸ਼ਿਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਏ ਰੋਵੈ ਪਾਂਡਵ ਭੈ ਮਜੂਰ ਜਿਨ ਕਹਿ ਸਵਾਮੀ ਰਹਿਤ ਹਜ਼ੂਰ ਸੰਖੇਪ ਵਿੱਚ ਇੱਕ ਗੱਲ ਬਾਬਾ ਜੀ ਨੇ ਮੁਕਾ ਦਿੱਤੀ ਕਹਿਣ ਲੱਗੇ ਸੱਜਣਾ ਕਿਤੇ ਕਿਤੇ ਨਾ ਤੈਨੂੰ ਗਿਣ ਕੇ ਦੱਸਾਂ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਜਦੋਂ ਸਭ ਸ਼ਬਦ ਵਰਤ ਲਿਆ ਨਾ ਬਾਬਾ ਜੀ ਨੇ ਉਦੋਂ ਫਿਰ ਗੱਲ ਕਰਨ ਦੀ ਗੁੰਜਾਇਸ਼ ਹੀ ਕੋਈ ਨਾ ਰਹਿ ਗਈ ਇਹਦਾ ਮਤਲਬ ਦੁਖੀ ਨੇ ਹਰ ਕੋਈ ਪਰ ਯਾਦ ਰੱਖਣਾ ਦੁਨੀਆਂ ਦਾ ਮਨੁੱਖ ਪਹਿਲਾਂ ਸੁੱਖ ਮੰਗਦਾ ਹੈ ਸੁੱਖ ਵਿੱਚੋਂ ਦੁੱਖ ਦਾ ਰੁੱਖ ਪੈਦਾ ਹੁੰਦਾ ਹੈ ਸੁੱਖ ਦੇ ਬੀਜ ਵਿੱਚੋਂ ਦੁੱਖ ਨਿਕਲਣਾ ਹੈ ਦੁਨੀਆਂ ਦੇ ਸੁੱਖ ਵਿੱਚੋਂ ਅੰਦਰ ਦਾ ਸੁੱਖ ਨਹੀਂ ਜੇ ਕਿਸੇ ਨੇ ਅੰਦਰ ਦਾ ਸੁੱਖ ਲੈਣਾ ਉਹਨੂੰ ਮਾਲਕ ਦੇ ਚਰਨਾਂ ਨਾਲ ਸਾਂਝ ਪਾਣੀ ਪਵੇਗੀ ਇੱਕ ਬੜਾ ਪਿਆਰਾ ਬਚਨ ਕਿਸੇ ਵਿਦਵਾਨ ਨੇ ਅੰਕਿਤ ਕੀਤਾ ਅਸੀਂ ਕਈ ਵਾਰੀ ਕਹਿੰਦੇ ਹਾਂ ਕੀ ਕਰੀਏ ਬਾਣੀ ਪੜ੍ਹਨ ਨੂੰ ਜੇ ਚਿੱਤ ਕਰਦਾ ਨਾਮ ਜਪਣ ਨੂੰ ਚਿੱਤ ਕਰਦਾ ਪਰ ਬਾਹਰ ਦੀ ਭਟਕਣਾ ਨੀ ਮੁੱਕਦੀ ਪਈ ਆ ਅੱਖਾਂ ਨੂੰ ਚੈਨ ਨਹੀਂ ਆ ਗੁਰਮੁਖਾਂ ਨੇ ਹੁਣੇ ਜਿਹੜਾ ਸ਼ਬਦ ਪੜਿਆ ਨਾ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲੈ ਉਹ ਵੀ ਗੱਲ ਅੰਦਰ ਦੀ ਜੇ ਧਿਆਨ ਰੱਖਣਾ ਇੱਥੇ ਗ੍ਰਹਿ ਦਰ ਤੇ ਹਿਰਦਾ ਰੂਪੀ ਘਰ ਜਿਹੜਾ ਇਸ ਘਰ ਵਿੱਚ ਜਾਗਦਾ ਹੈ ਕੇਵਲ ਉਹਨੂੰ ਸੁੱਖ ਮਿਲਦਾ ਹੈ ਤੇ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਸੀ ਕਹਿੰਦੇ ਨੇ ਜਿੰਨਾ ਪਹਿਰੇਦਾਰਾਂ ਨੇ ਤੇਰੇ ਘਰ ਨੂੰ ਬਚਾਉਣਾ ਸੀ ਉਹ ਪਹਿਰੇਦਾਰ ਹੀ ਤੇਰੇ ਘਰ ਨੂੰ ਤਬਾਹ ਕਰਨ ਲੱਗ ਪਏ ਨੇ ਤੇ ਸੱਜਣਾ ਜਦੋਂ ਪਹਿਰੇਦਾਰ ਘਰ ਨੂੰ ਲੁਟਾਉਣ ਲੱਗ ਪਏ ਫਿਰ ਉਸ ਘਰ ਨੂੰ ਬਚਾ ਵੀ ਕੋਈ ਨਹੀਂ ਸਕਦਾ ਸਤਿਗੁਰੂ ਨੇ ਕਿਹਾ ਨੇਤਰ ਇਹ ਕਰਨ ਇਹ ਰਚਨਾ ਪਹਿਰੇਦਾਰ ਨੇ ਜਿਨ੍ਹਾਂ ਨੇ ਘਰ ਨੂੰ ਬਚਾਉਣਾ ਸੀ ਇਹ ਤਾਂ ਆਪ ਤਿੰਨ ਲੁੱਟਦੇ ਪਏ ਨੇ ਖੈਰ ਮੈਂ ਅਰਜ਼ ਕਰ ਰਿਹਾ ਅਸੀਂ ਕਹਿੰਦੇ ਬਾਹਰ ਦੀ ਭਟਕਣਾ ਨੀ ਮੁੱਕਦੀ ਜੇ ਕਿਤੇ ਬਰੀਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਨਾ ਜਿਹੜੀ ਬਾਹਰ ਦੀ ਭਟਕਣਾ ਅਸੀਂ ਸਮਝੀ ਫਿਰਨੇ ਇਹ ਭਟਕਣਾ ਹੈ ਹੀ ਨਹੀਂ ਸਾਰੀ ਭਟਕਣਾ ਦਾ ਜਨਮ ਸਾਡੇ ਅੰਦਰ ਵਿੱਚੋਂ ਹੁੰਦਾ ਬਾਹਰ ਦੀ ਭਟਕਣਾ ਤੇ ਹੈ ਹੀ ਨਹੀਂ ਕਿਸੇ ਅਸੀਂ ਗੱਡੀ ਤੇ ਸਫ਼ਰ ਕਰਨੇ ਮੋਟਰ ਤੇ ਸਫ਼ਰ ਕਰਨੇ ਆ ਕਾਰ ਵਿੱਚ ਬੈਠਨੇ ਉਸ ਵਿਦਵਾਨ ਨੇ ਉਦਾਹਰਨ ਬੜੀ ਸੋਹਣੀ ਦਿੱਤੀ ਕਹਿੰਦਾ ਜਦੋਂ ਗੱਡੀ ਵਿੱਚ ਸਫ਼ਰ ਕਰੀਏ ਕਾਰ ਵੀ ਸਫ਼ਰ ਕਰੀਏ ਤੇ ਆਪਣੇ ਖੱਬੇ ਸੱਜੇ ਝਾਤੀ ਮਾਰੀਏ ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਰੁੱਖ ਜਿਹੜੇ ਨੇ ਘੁੰਮਦੇ ਪਏ ਨੇ ਜਿਹੜੇ ਮਕਾਨ ਨੇ ਇਹ ਵੀ ਦੌੜਦੇ ਪਏ ਨੇ ਜਿਤਨੀਆਂ ਫਸਲਾਂ ਨੇ ਇਹ ਵੀ ਸਾਡੇ ਨਾਲ ਘੁੰਮਦੀਆਂ ਪਈਆਂ ਨੇ ਤੇ ਜੇ ਕੋਈ ਗੱਡੀ ਵਿੱਚ ਬੈਠਾ ਹੋਇਆ ਕਹੇ ਕਿ ਇਹ ਰੁੱਖ ਕਿਉਂ ਘੁੰਮਦੇ ਪਏ ਨੇ ਤੇ ਅਸਲੀਅਤ ਇਹ ਵੇ ਸਾਡੇ ਮਨ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਰੁੱਖ ਘੁੰਮਦੇ ਦਿਸਦੇ ਪਏ ਨੇ ਇਹ ਕੇਵਲ ਮੇਰੀਆਂ ਅੱਖਾਂ ਨੂੰ ਨਜ਼ਰ ਆਉਂਦੇ ਨੇ ਮਨ ਨੂੰ ਇਹ ਯਕੀਨ ਹੈ ਕਿ ਅਸਲ ਵਿੱਚ ਇਹ ਰੁੱਖ ਇਹ ਬਨਸਪਤੀ ਇਹ ਮਕਾਨ ਫਿਰ ਖਲੋਤੇ ਨੇ ਮੇਰੀਆਂ ਅੱਖਾਂ ਨੂੰ ਭੁਲੇਖਾ ਹੈ ਤੇ ਜੇ ਕੋਈ ਇਹਨਾਂ ਰੁੱਖਾਂ ਨੂੰ ਨੇੜੇ ਹੋ ਕੇ ਖੜਾ ਵੀ ਕਰਨਾ ਚਾਹੇ ਇਹਨਾਂ ਨੇ ਖੜੇ ਨਹੀਂ ਹੋਣਾ ਤੇ ਜੇ ਕੋਈ ਕਹੇ ਇਹ ਰੁੱਖ ਕਿਵੇਂ ਖੜੇ ਹੋਣਗੇ ਜਿਹੜੇ ਘੁੰਮਦੇ ਪਏ ਨੇ ਇਹ ਕਿਵੇਂ ਰੁਕਣਗੇ ਤੇ ਅੱਗੋਂ ਉੱਤਰ ਮਿਲੇਗਾ ਸੱਜਣਾ ਅਸਲ ਵਿੱਚ ਰੁੱਖ ਤੇ ਨਹੀਂ ਘੁੰਮਦੇ ਪਏ ਤੇਰਾ ਆਪਣਾ ਸਰੀਰ ਗਤੀ ਵਿੱਚ ਏ ਤੂੰ ਆਪਣੇ ਸਰੀਰ ਨੂੰ ਰੋਕ ਲੈ ਉਸੇ ਵਕਤ ਇਹਨਾਂ ਰੁੱਖਾਂ ਨੇ ਰੁਕ ਜਾਣਾ ਜੋ ਕੋਈ ਤੂੰ ਅੱਖਾਂ ਨਾਲ ਤੱਕਣਾ ਘੁੰਮਦਾ ਹੋਇਆ ਭਟਕਦਾ ਹੋਇਆ ਅਸਲ ਵਿੱਚ ਕੁਝ ਨਹੀਂ ਤੇਰੇ ਨਾਲ ਦੌੜਦਾ ਪਿਆ ਜਿਹਦੇ ਤੂੰ ਸਬਰ ਕਰਨਾ ਪਿਆ ਉਹ ਗੱਡੀ ਪਈ ਦੌੜਦੀ ਉਹਦੇ ਕਰਕੇ ਚਾਰ ਚੁਫੇਰਾ ਤੈਨੂੰ ਦੌੜਦਾ ਨਜ਼ਰ ਆਉਂਦਾ ਉਸ ਗੁਰਮੁਖ ਨੇ ਕਿਹਾ ਪਿਆਰਿਆ ਜਿਹਨੂੰ ਤੂੰ ਬਾਹਰ ਦੀ ਭਟਕਣਾ ਕਹਿੰਦਾ ਅਸਲ ਵਿੱਚ ਬਾਹਰ ਦੀ ਭਟਕਣਾ ਕੁਝ ਨਹੀਂ ਅਸਲੀਅਤ ਇਹ ਵੇ ਤੇਰਾ ਆਪਣਾ ਅੰਦਰ ਭਟਕਿਆ ਹੋਇਆ ਤੇ ਜਦੋਂ ਆਪਣਾ ਅੰਦਰ ਭਟਕ ਜਾਏ ਨਾ ਉਦੋਂ ਬਾਹਰੋਂ ਕਦੀ ਚੈਨ ਨਹੀਂ ਮਿਲਦਾ ਉਦੋਂ ਬਾਹਰ ਦੀ ਹਰ ਵਸਤੂ ਜਿਹੜੀ ਉਹਦੇ ਵਿੱਚੋਂ ਭਟਕਣਾ ਨਜ਼ਰ ਆਉਂਦੀ ਖੈਰ ਮੇਰੇ ਸਤਿਗੁਰੂ ਬਚਨ ਪੈ ਕਰਦੇ ਨੇ ਧਿਆਨ ਦੇਣਾ ਕਹਿਣ ਲੱਗੇ ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਸੁੱਖਾਂ ਦੀ ਦਾਤ ਦੇਣ ਵਾਲਾ ਕੇਵਲ ਗੁਰੂ ਵੇ ਤੇ ਹਜ਼ੂਰ ਨੇ ਕੁਝ ਉਦਾਹਰਨਾਂ ਦਿੱਤੀਆਂ ਕਹਿਣ ਲੱਗੇ ਤੂੰ ਸੁੱਖ ਚਾਹੁੰਦਾ ਪਰ ਜਿਨ੍ਹਾਂ ਵਿੱਚੋਂ ਤੂੰ ਸੁੱਖ ਭਾਲਣਾ ਉਹਨਾਂ ਵਿੱਚੋਂ ਕਦੀ ਅੰਦਰ ਦਾ ਸੁੱਖ ਮਿਲਿਆ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਇੱਕ ਸ਼ਬਦ ਆਉਂਦਾ ਮਹਾਰਾਜ ਕਹਿੰਦੇ ਨੇ ਜਦੋਂ ਬੰਦੇ ਦਾ ਅੰਦਰ ਦੁਖੀ ਹੈ ਨਾ ਉਹ ਚਾਹੁੰਦਾ ਬਾਹਰੋਂ ਸਹੂਲਤਾਂ ਵਿੱਚੋਂ ਸੁੱਖ ਮਿਲ ਜਾਏ ਹਜ਼ੂਰ ਨੇ ਉਦਾਹਰਨ ਦਿੱਤੀ ਕਹਿੰਦੇ ਨੇ ਕੋਈ ਮਨੁੱਖ ਇਹ ਚਾਹੁੰਦਾ ਮੈਂ ਤਾਂ ਆਪਣੇ ਤਨ ਨੂੰ ਅੱਤ ਦਾ ਸੁੰਦਰ ਬਣਾ ਲਾਂ ਕਹਿਣ ਲੱਗੇ ਸ਼ਾਇਦ ਕਿਤੇ ਮੇਰੇ ਸਰੀਰ ਦੀ ਚਮੜੀ ਦੇ ਸੁਹਾਪਣ ਵਿੱਚੋਂ ਮੈਨੂੰ ਸੁੱਖ ਮਿਲ ਜਾਏ। ਕੋਈ ਮਨੁੱਖ ਸੋਚਦਾ ਹੈ ਮੈਂ ਆਪਣੇ ਤਨ ਤੇ ਸੋਹਣੇ ਵਸਤਰ ਪਾਲਾ ਸ਼ਾਇਦ ਉਹਦੇ ਵਿੱਚੋਂ ਮੈਨੂੰ ਸੁੱਖ ਮਿਲ ਜਾਏ। ਕੋਈ ਸੋਚਦਾ ਹੈ ਕਿ ਮੈਂ ਆਪਣੇ ਗਲੇ ਵਿੱਚ ਜਾਂ ਆਪਣੇ ਹੱਥਾਂ ਵਿੱਚ ਕੀਮਤੀ ਸੋਨੇ ਦੇ ਗਹਿਣੇ ਪਾਲਾ ਸ਼ਾਇਦ ਇਹਦੇ ਵਿੱਚੋਂ ਸੁੱਖ ਮਿਲ ਜਾਏ। ਪਰ ਬਾਬਾ ਨਾਨਕ ਜੀ ਨੇ ਗੱਲ ਮੁਕਾ ਦਿੱਤੀ, ਸੱਜਣਾ ਭਾਲਨਾ ਤੂੰ ਅੰਦਰ ਦਾ ਸੁੱਖ ਹੈ ਤੇ ਸਹੂਲਤਾਂ ਤੂੰ ਬਾਹਰ ਦੀਆਂ ਵਿੱਚੋਂ ਸੁੱਖ ਚਾਹੁੰਦਾ। ਜੇ ਅੰਦਰ ਦਾ ਸੁੱਖ ਚਾਹੁੰਦਾ ਤੇ ਬਾਹਰ ਦੀਆਂ ਸਹੂਲਤਾਂ ਵਿੱਚੋਂ ਕਦੀ ਅੰਦਰ ਦਾ ਸੁੱਖ ਨਹੀਂ ਮਿਲਦਾ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਚੋਵਾ ਚੰਦਨ ਅੰਕ ਚੜਾਵੂ, ਇਹ ਸੁਗੰਧੀ ਦੇ ਪਦਾਰਥ ਮੈਂ ਚਮੜੀ ਤੇ ਲਾਵਾਂ, ਪਾਟ ਪਟੰਬਰ ਪੈਰ ਹੰਡਾਵੂ, ਆਪਣੇ ਤਨ ਤੇ ਕੀਮਤੀ ਵਸਤਰ ਵੀ ਪਾਲਾਂ। ਪਰ ਸਾਹਿਬ ਕਹਿੰਦੇ ਨੇ ਬਿਨ ਹਰ ਨਾਮ ਕਹਾਂ ਸੁਖ ਪਾਵੂ, ਕਿਉਂਕਿ ਸਭ ਸੁਖ ਦਾਤਾ ਰਾਮ ਹੈ। ਜੇ ਸੁਖਾਂ ਦਾ ਦਾਤਾ ਪ੍ਰਭੂ ਹੈ ਨਾ, ਬਿਨ ਹਰ ਨਾਮ ਕਹਾਂ ਸੁਖ ਪਾਵੂ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਕਾਨੀ ਕੁੰਡਲ, ਜੇ ਕੰਨਾਂ ਵਿੱਚ ਸੋਨੇ ਦੇ ਗਹਿਣੇ ਵੀ ਪਾ ਲਵੇ, ਗੱਲ ਮੋਤੀਆਂ ਕੀ ਮਾਲਾ, ਗਲੇ ਵਿੱਚ ਕੀਮਤੀ ਸੁੱਚੇ ਮੋਤੀਆਂ ਦੀ ਮਾਲਾ ਵੀ ਪਾ ਲੈ। ਤੇ ਸਾਹਿਬ ਜੀ ਕਹਿੰਦੇ ਨੇ ਬਿਨ ਜਗਦੀਸ਼ ਕਹਾਂ ਸੁਖ ਪਾਲਾ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸੁਖ ਨਹੀਂ। ਇਸ ਕਰਕੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਿਸੇ ਹੋਰ ਨੇ ਤੈਨੂੰ ਸੁਖ ਨਹੀਂ ਦੇਣਾ। ਗੁਰੂ ਅਰਜਨ ਸਾਹਿਬ ਦਾ ਇਹ ਬਚਨ ਬਾਣੀ ਵਿੱਚ ਆਉਂਦਾ ਹੈ। ਹਜ਼ੂਰ ਕਹਿੰਦੇ ਨੇ ਮਨੁੱਖ ਨੇ ਜਿੱਥੇ ਤਨ ਦੇ ਵਿੱਚੋਂ ਸੁਖ ਭਾਲਣ ਦੀ ਕੋਸ਼ਿਸ਼ ਕੀਤੀ ਬਾਹਰ ਮੁਖੀ ਬਿਰਤੀ ਨਾਲ, ਉੱਥੇ ਤਿੰਨ ਤਰੀਕੇ ਹੋਰ ਜਿਹੜੇ ਨੇ ਇਸ ਬੰਦੇ ਨੇ ਚੁਣੇ, ਪਰ ਉਹਨਾਂ ਵਿੱਚੋਂ ਸੁਖ ਨਹੀਂ ਮਿਲਿਆ। ਪਿਆਰਿਓ, ਇਹ ਕਾਰਨ ਜਦੋਂ ਆਪਾਂ ਇਸ ਮੁਲਕਾਂ ਵਿੱਚ ਜਾਂ ਇਸ ਪੱਛਮ ਵੱਲ ਝਾਤੀ ਮਾਰਨੇ ਆ ਨਾ, ਆਮ ਤੌਰ ਤੇ ਜਦੋਂ ਵੀ ਬੰਦਾ ਭਟਕਦਾ ਹੈ, ਚਾਹੁੰਦਾ ਉਹ ਅੰਦਰ ਦਾ ਚੈਨ ਹੈ ਪਰ ਅੰਦਰੋਂ ਕਿਤੇ ਸੁੱਖ ਨਾ ਮਿਲੇ, ਤੇ ਕੋਸ਼ਿਸ਼ ਕਰਦਾ ਬਾਹਰ ਟੱਕਰਾਂ ਮਾਰ ਕੇ ਕਿਤੇ ਸੁੱਖ ਮਿਲ ਜਾਏ, ਪਰ ਅੰਦਰ ਦਾ ਸੁੱਖ ਕਦੀ ਬਾਹਰੋਂ ਮਿਲਦਾ ਨਹੀਂ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਨੇ ਬੰਦੇ ਨੇ ਅੰਦਰ ਦੇ ਸੁੱਖ ਲਈ ਭਾਲ ਲਈ ਨਾ, ਤਿੰਨ ਤਰ੍ਹਾਂ ਦੀਆਂ ਜੁਗਤਾਂ ਲੱਭੀਆਂ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕਿਸੇ ਨੇ ਤਾਂ ਇਹ ਸੋਚ ਲਿਆ ਮੇਰੇ ਕੋਲ ਅੱਤ ਦੀ ਦੌਲਤ ਹੋ ਜਾਏਗੀ ਨਾ, ਫਿਰ ਮੈਂ ਸੁਖੀ ਹੋ ਜਾਵਾਂਗਾ। ਸਤਿਗੁਰੂ ਕਹਿੰਦੇ ਨੇ ਕਿਸੇ ਨੇ ਇਹ ਸੋਚ ਲਿਆ ਕਿ ਜਦੋਂ ਮੇਰਾ ਅੰਦਰ ਭਟਕੇਗਾ ਨਾ, ਮੈਂ ਆਪਣੇ ਘਰ ਨੂੰ ਛੱਡ ਕੇ, ਆਪਣੇ ਦੇਸ਼ ਨੂੰ, ਆਪਣੇ ਵਤਨ ਨੂੰ ਛੱਡ ਕੇ ਜਾਂ ਆਪਣੇ ਮਕਾਨ ਨੂੰ ਛੱਡ ਕੇ ਕਿਸੇ ਪਹਾੜ ਵਿੱਚ, ਕਿਸੇ ਪਰਦੇਸ਼ ਵੀ ਚਲਾ ਜਾਵਾਂਗਾ, ਸ਼ਾਇਦ ਮੈਨੂੰ ਅੰਦਰ ਦਾ ਸੁੱਖ ਮਿਲ ਜਾਏ। ਤੇ ਸਾਹਿਬ ਕਹਿੰਦੇ ਤੀਸਰਾ ਤਰੀਕਾ ਸੀ ਕਿ ਜੇ ਅੰਦਰ ਭਟਕੇ, ਸ਼ਾਇਦ ਨਾਟਕ ਚੇਟਕ ਅੱਖਾਂ ਨੂੰ ਦਿਖਾ ਦਿਆਂ ਤੇ ਮੇਰੇ ਅੰਦਰ ਨੂੰ ਸੁੱਖ ਮਿਲ ਜਾਏ। ਪਰ ਗੁਰੂ ਗ੍ਰੰਥ ਸਾਹਿਬ ਨੇ ਉੱਚੀ ਆਵਾਜ਼ ਵਿੱਚ ਕਿਹਾ, ਨਹੀਂ, ਉਹ ਭਲਿਆ ਜਿਨ੍ਹਾਂ ਵਿੱਚੋਂ ਤੂੰ ਸੁੱਖ ਭਾਲਣਾ, ਉੱਥੋਂ ਤੈਨੂੰ ਅੰਦਰ ਦਾ ਸੁੱਖ ਨਹੀਂ ਮਿਲਣਾ। ਦੌਲਤ ਨਾਲ ਅੰਦਰ ਦਾ ਸੁੱਖ ਨਹੀਂ, ਹਜ਼ੂਰ ਕਹਿੰਦੇ ਨੇ ਘਰ ਨੂੰ ਛੱਡ ਕੇ ਅੰਦਰ ਦਾ ਸੁੱਖ ਨਹੀਂ। ਜੇ ਤੂੰ ਨੇਤਰਾਂ ਨੂੰ ਨਾਟਕ ਚੇਟਕ ਦਿਖਾ ਦੇ ਫਿਰ ਵੀ ਅੰਦਰ ਦਾ ਸੁੱਖ ਨਹੀਂ। ਮੈਂ ਸਿਰਫ ਇਸ ਪੰਕਤੀ ਤੇ ਬੋਲਣਾ ਪਿਆ, ਸਭ ਸੁੱਖ ਦਾਤਾ ਰਾਮ ਹੈ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਸੁੱਖ ਨਾਹੀਂ, ਬਹੁਤਾ ਧਨ ਖਾਤਾ ਸੁਖ ਨਾਹੀਂ, ਪੇਖ ਹੈ ਨ੍ਰਿਤ ਨਾਟੈ ਸੁਖ ਨਾਹੀਂ, ਬਹੁਤ ਦੇਸ਼ ਕਮਾਏ ਤੇ ਹਜ਼ੂਰ ਫਿਰ ਕਿਹਦੇ ਵਿੱਚ ਸੁੱਖ ਏ। ਕਹਿਣ ਲੱਗੇ ਸਰਬ ਸੁਖਾ ਹਰ ਹਰ ਗੁਣ ਗਾਏ, ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਸਭ ਸੁਖ ਦਾਤਾ ਰਾਮ ਹੈ, ਦੇਨੂੰ ਅੰਦਰ ਦਾ ਸੁਖ ਨਾਮ ਵਿੱਚੋਂ ਮਿਲਣਾ। ਹਜ਼ੂਰ ਨੇ ਜਿਹੜੀ ਅਗਲੀ ਪੰਕਤੀ ਰਹਾਉ ਦੀ ਕਹੀ, ਕਹਿਣ ਲੱਗੇ ਜੇ ਪੁੱਛਿਆ ਦਾਤਾ ਤੁਸੀਂ ਕਹਿ ਦਿੱਤਾ ਸਰਬ ਸੁਖਾ ਹਰ ਹਰ ਗੁਣ ਗਾਓ, ਤੇ ਕਿੱਥੋਂ ਮਿਲੇਗਾ ਇਹ ਹਰੀ ਦਾ ਨਾਮ। ਤੇ ਸਾਹਿਬ ਨੇ ਫਿਰ ਇਸ ਗੱਲ ਨੂੰ ਖੋਲ ਦਿੱਤਾ, ਕਹਿਣ ਲੱਗੇ ਸੂਕ ਸਹਿਜ ਆਨੰਦ ਲਹੋ, ਕਹਿਣ ਲੱਗੇ ਸਾਧ ਸੰਗ ਪਾਈਆ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਜੇ ਅੰਦਰ ਦਾ ਸੁਖ ਲੈਣੇ ਤੇ ਸਾਧ ਸੰਗਤ ਵੀ ਜੁੜ ਕੇ ਤੂੰ ਗੁਰੂ ਗੁਰੂ ਜਪਿਆ ਕਰ, ਬਾਹਰੋਂ ਅੰਦਰ ਦਾ ਸੁਖ ਨਹੀਂ। ਪਿਆਰਿਓ, ਅੱਜ ਗੁਰਮੁਖਾਂ ਨੇ ਸਵੇਰੇ ਜਦੋਂ ਹੁਕਮਨਾਮਾ ਲਿਆ ਨਾ, ਤੇ ਅੰਮ੍ਰਿਤ ਵੇਲੇ ਦਾ ਹੁਕਮ ਸੀ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸੁਖ ਨਾ ਹੈ, ਨਾਮ ਤੋਂ ਬਿਨਾ ਸੁਖ ਨਹੀਂ। ਮੈਂ ਸਿਰਫ ਇੱਥੇ ਅਰਜ਼ ਕਰ ਰਿਹਾ ਵਾਂ, ਤੇ ਇੱਥੇ ਪੰਕਤੀ ਸੀ ਨਾਮ ਬਿਨਾ ਸਭ ਕੂੜ ਗਾਲੀ ਗੋਛੀਆਂ, ਉਹਦੇ ਵਿੱਚ ਇੱਕ ਪੰਕਤੀ ਆਈ ਤੇ ਮੈਨੂੰ ਉਸੇ ਵਕਤ ਖਿਆਲ ਆਇਆ, ਗੁਰੂ ਤੇਗ ਬਹਾਦਰ ਅੱਜ ਤੁਸੀਂ ਇਹੀ ਬਚਨ ਪੈ ਕਰਦੇ ਹੋ ਕਿ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਦਾਦਾ ਗੁਰੂ ਅਰਜਨ ਸਾਹਿਬ ਕਹਿ ਰਹੇ ਸਨ, ਸੋਧਤ सोदत सोद तत विचारिया नाम बिना सुख ना है सर पर हारिया सब सुख दाता राम है। अंदर दा सुख तैनू प्रभु को मिलना है नाम विचो मिलना है। धन गुरु अर्जन साहब ने जेड़े बचन कह अंदर दा सुख नाम विचो में सतगुरु ने वाकई सिख नू अंदर दा सुख दिता। गुरु नानक साहब दे जीवन विच ना एक बड़ी प्यारी घटना हुंदी है प्यारियो जिदे अंदर कुछ सुख है ना ओ दूजे नू सुख दे सकदा है। जिदा अपने ही अंदर कलपिया पै ना कदी आस ना करियो किसे दे अंदर नू एकाग्रता बख्श देगा। जे मेरे अपने घर चार दाने ने ना चार मन दाने ने मैं किसे दी झोली विच दो मुठा तां ही पांगा जे मेरे घर विच हैन। जे मेरे घर दे पड़ोली मुद्दे पै ने मैं पेंडू जी बोली वरतरा पिया मेरे घर दे भांडे दाणिया वाले मुद्दे पहने ते मेरे घरों किसे ने की आस करनी है भरन दी। जे मैं आप तन तो नगणा ते किसे दे तन नू ढक नहीं सकांगा। याद रखना केवल सुख अंदर दा ओ दे सकदा है एकाग्रता ओदे कोले ओदे कोलो मिलेगी जिदा अपना अंदर टकया है। मेरे गुरु नानक दे कोल सुखां दा भंडार है ते जिन्हें ओदी संगत कीती ओदे चरणा विचो ओनू अंदर दा सुख मिले। भाई मनसुख आया सी ना लाहौर तो तुरिया सी ते इको गल कहिंदा सी भगीरथा मैं बड़े देखे ने साध पर जिदे कोल तू लै के चलना है ओदे कोल कुछ है भी है। ते उन्हें क्या सजना गुरु समर्थ है पर जे तेरे अंदर दी बिरती परखण दी तू अपने मन विच कोई शंका बना ले पर मेनू भी दसी ना। उन्हें मन विच इको गल कही जे गुरु नानक ने आवाज दे के कह दिता कि मनसुख कह के पुकारिया मैं समझांगा ये सच्चा है। जदों सुल्तानपुर गया ते हजूर ने भरी संगत विच कहा सी कह लगे सजना मना दे मनसुख है जा कदी मन का सुख माण के भी देखे तेरा ना ही मन सुख है जा अंदर दा सुख भी माने चरना ते देख के कहिंदा दादिया बख्श दई ना दा मन सुख हां पर अंदर चैन नहीं। दुनिया दी हर सहूलत मेरे कोले ते मेरे गुरु ग्रंथ साहिब ताई ता बचन करदे ने जे तेरे कुल घर सौण लई अत दी सोहणी सेज है तेरे कुल सोहणा मकान है तेरे घर विच चंदन दा लेपण है सोने दे भांडे ने तेरे घर विच 36 प्रकार दे भोजन ने जे प्यारिया अंदर दा सुख नहीं ना इन्हां चीजां नाल कदी तेनू चैन मिलना नहीं। मैं उस दिन अर्ज कीती सी गुरु ने इन्हां चीजां नू निखेध नहीं कीता उदों इह खंडन कीतियां जदों गुरु नू परमेश्वर नू छड के तू खचत होयो। साहिब दा वचन हुंदा जदों बाहर विचों सुख भालने आ ते जैत श्री की वार विच इक पौड़ी है साहिब कहिंदे ने सुंदर सेज अनेक सुख रस भोगण पूरे इत्थे सुख दर ते बाहर दे सुख। सुंदर सेज अनेक सुख रस भोगण पूरे ग्रह सोयन घर सोने दा गय ग्रह सोयन चंदन सुगंध लाए मोती हीरे मन इच्छे सुख मान दा फिर एते मन इच्छे दा सुख दर ते बाहर दे सुख। मन इच्छे सुख मान दा किछ नाए वसूरे सो प्रभ चेतना आवई बिष्टा के कीरे ते दाता सुख कितों में कह लगे बिन हर नाम ना शांत होए कित बिद मन धीरे सर्व सुख दे दाता जेड़ा ओ केवल परमेश्वर। मैं अर्ज कर रहा मन सुख नू अंदर दा सुख दिता है ते जदों अज मनसुख दा जहाज सिंगला दीप दे किनारे लगा है ते उथे हुक्म सी कि अज एकादशी दा बरते किसे ने भी अपने घर विच चुल्हा नहीं बालना। पर जदों इस गुरमुख ने गुरु तो अंदर दा सुख लिया ते उथे रात नू अग बाली लंगर तैयार कीता ते हुक्म कर दिता शिवनाग ने कि मेरे राज में जड़ा हुक्म दी अदूली करदा है ओनू काल कोठ भी छड दिता जाए। काल कोठड़ी विच इनू पत्थर सौण लई दिते जाण नुकीले पत्थरां नू सेज बनाया जाए तन ते कोई वस्त्र ना दिता जाए। किन्ने ने मनसुख नू गुरु के सिख नू कैद कीता ते उस वक्त कैद कोठड़ियां जेड़ियां सन ए अक्सर शाही महलां दे नेड़े सन। बड़ा सोहना वचन कीता है प्रिंसीपल गंगा सिंह ने कहिंदा राजा शिवनाग ओदे उपर किसे ने हल्ला करना है ओनू दुख है कि मेनू कोई ठग ना जाए मेरे राज नू कोई खो ना ले ओदे अंदर नू चैन नहीं। ते जदों ओदा अंदर भटकया ना ओने फिर सहारा लिया नशे दा ओने सहारा लिया गीत संगीत दा ओने सहारा लिया दुनिया दे साज दा ते कहिंदे ने सारी रात ओथे गीत ਉੱਥੇ ਸਾਜ ਵੱਜਦੇ ਰਹੇ, ਪਰ ਜਿਹੜੇ ਵਜਾਉਣ ਵਾਲੇ ਉਹਨਾਂ ਨੂੰ ਵੀ ਨੀਂਦ ਨੇ ਢਾਲਿਆ, ਗਾਉਣ ਵਾਲਿਆਂ ਨੂੰ ਵੀ ਨੀਂਦ ਨੇ ਢਾਲਿਆ, ਪਰ ਰਾਜੇ ਨੂੰ ਚੈਨ ਨਹੀਂ, ਭਟਕਦਾ ਪਿਆ, ਅੰਦਰ ਦਾ ਸੁੱਖ ਨਹੀਂ ਨਾ। ਕਹਿੰਦੇ ਨੇ ਜਦੋਂ ਚਿੰਤਾ ਵਿੱਚ ਟਹਿਲਦਾ ਤੇ ਇਹਦੇ ਕੰਨਾਂ ਵਿੱਚ ਨਾ ਅੰਮ੍ਰਿਤ ਵੇਲੇ ਇੱਕ ਆਵਾਜ਼ ਪਈ, ਉਸ ਆਵਾਜ਼ ਵਿੱਚ ਰਸ ਸੀ ਤੇ ਬੜੇ ਪ੍ਰੇਮ ਨਾਲ ਭਿੱਜ ਕੇ ਉਹ ਆਵਾਜ਼ ਗਾ ਰਹੀ ਸੀ ਕਿ ਸੁਣਿਆ ਦੁੱਖ ਪਾਪ ਕਾ ਨਾਸ਼। ਤੇ ਪਹਿਲਾ ਬਚਨ ਉਹ ਕਹਿ ਰਿਹਾ ਸੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਉਹ ਜਦੋਂ ਬਾਣੀ ਪਿਆ ਪੜਦਾ ਇੱਥੇ ਪਹੁੰਚਿਆ ਜਦੋਂ ਕਿ ਨਾ ਉਹ ਮਰੇ ਨਾ ਠਾਕੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੇ, ਉਹਦੇ ਕੰਨਾਂ ਨੂੰ ਸੁੱਖ ਮਿਲਿਆ। ਪੁੱਛਦਾ ਸੰਤਰੀ ਨੂੰ ਇਹ ਆਵਾਜ਼ ਕਿਹਦੀ ਏ, ਜਿਹੜਾ ਅੱਧੀ ਰਾਤ ਗਈ ਇੰਨੀ ਮਿੱਠੀ ਸੁਰੀਲੀ ਆਵਾਜ਼ ਵਿੱਚ ਗਾ ਰਿਹਾ। ਤੇ ਅੱਗੋ ਸੰਤਰੀ ਨੇ ਕਿਹਾ ਸੀ ਅੰਨਦਾਤਾ, ਉਹਨੇ ਸ਼ਬਦ ਵਰਤਿਆ ਅੰਨਦਾਤਾ, ਇਹ ਉਹ ਸਾਡਾ ਕੈਦੀ ਏ ਜਿਹਨੇ ਹੁਕਮ ਅਦੁੱਲੀ ਕੀਤੀ, ਕਾਲ ਕੋਠੜੀ ਵੀ ਸਟਿਆ। ਤੇ ਕਹਿੰਦੇ ਨੇ ਉਸ ਵਕਤ ਇਹਨੂੰ ਬਾਹਰ ਕੱਢਿਆ ਤੇ ਪੁੱਛਦਾ ਰਾਜਾ ਸ਼ਿਵਨਾਭ, ਉਹ ਸੱਜਣਾ ਮੇਰੇ ਕੋਲ ਦੁਨੀਆਂ ਦਾ ਹਰ ਸੁੱਖ ਏ, ਮੇਰੇ ਕੋਲ ਸੌਣ ਲਈ ਸੁੰਦਰ ਬਿਸਤਰ ਨੇ, ਨੱਚਣ ਗਾਉਣ ਵਾਲੇ ਮਨੁੱਖ ਨੇ, ਦੁਨੀਆਂ ਦਾ ਪੀਣ ਤੋਂ ਹਰ ਕੀਮਤੀ ਤੋਂ ਕੀਮਤੀ ਪਦਾਰਥ ਏ, ਪਰ ਮੈਨੂੰ ਰਾਤ ਚੈਨ ਨਹੀਂ। ਤੂੰ ਪੱਥਰਾਂ ਉੱਤੇ ਰਾਤ ਟਿਕਿਆ, ਮੱਛਰ ਨੇ ਤੇਰੇ ਤਨ ਨੂੰ ਖਾ ਲਿਆ, ਪਰ ਹੱਦ ਹੋ ਗਈ, ਮੈਂ ਸੋਹਣੇ ਬਿਸਤਰਿਆਂ ਉੱਤੇ ਵੀ ਚੈਨ ਨਾਲ ਟਿਕ ਨਹੀਂ ਸਕਦਾ, ਤੇ ਤੂੰ ਨੁਕੀਲੇ ਪੱਥਰਾਂ ਤੇ ਵੀ ਮਿੱਠੇ ਗੀਤ ਗਾਉਂਦਾ, ਕਿ ਤੇਰੇ ਕੋਲ ਕਿਹੜੀ ਚੀਜ਼ ਏ ਜਿਹਨੂੰ ਤੈਨੂੰ ਪੱਥਰਾਂ ਉੱਤੇ ਪੈ ਕੇ ਵੀ ਚੈਨ ਦੇ ਦਿੱਤਾ। ਤੇ ਅੱਗੋਂ ਮਨਸੁਖ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਰਾਜਨ ਤੇਰੇ ਕੋਲ ਕੇਵਲ ਤਨ ਦੀਆਂ ਸਹੂਲਤਾਂ ਨੇ, ਸਹੂਲਤਾਂ ਵਿੱਚੋਂ ਅੰਦਰ ਦਾ ਸੁੱਖ ਨਹੀਂ ਮਿਲਦਾ, ਪਰ ਮੇਰਾ ਗੁਰੂ ਨਾਨਕ ਉਹਨੇ ਇੱਕ ਹੱਥ ਖੋਲਿਆ ਜਿਹਦੇ ਹੱਥ ਵਿੱਚੋਂ ਕੇਵਲ ਮਨ ਦਾ ਸੁੱਖ ਮਿਲਦਾ, ਤੇ ਜਦੋਂ ਉਹਦੇ ਹੱਥ ਤੇ ਆਪਣੇ ਮਨ ਨੂੰ ਕੋਈ ਵੇਚ ਆਉਂਦਾ ਤੇ ਗੁਰੂ ਉਹਦੇ ਮਨ ਅੰਦਰ ਨਾਮ ਦਾ ਸੁੱਖ ਭਰ ਦਿੰਦਾ। ਤੇਰੇ ਕੋਲ ਤਨ ਦਾ ਸੁੱਖ ਏ, ਮੇਰੇ ਕੋਲ ਮਨ ਦਾ ਸੁੱਖ ਏ। ਉਹ ਰਾਜਾ ਡਿੱਗ ਪਿਆ, ਕਹਿਣ ਲੱਗਾ ਉਹ ਸ਼ਿਵਨਾਬ ਮੈਨੂੰ ਵੀ ਉਹ ਸੁੱਖ ਮਿਲ ਸਕਦਾ। ਪੁੱਛਦਾ ਮਨਸੁਖ ਮੈਨੂੰ ਵੀ ਸੁੱਖ ਮਿਲ ਸਕਦਾ। ਤੇ ਅੱਗੋਂ ਉੱਤਰ ਸੀ ਸ਼ਿਵਨਾਬ ਟਿਕ ਜਾ, ਟਿਕ ਕੇ ਆਵਾਜ਼ ਮਾਰ ਅੰਦਰੋਂ, ਤੇ ਜਦੋਂ ਤੂੰ ਅੰਦਰੋਂ ਪੁਕਾਰੇਗਾ ਉਹ ਤੇਰੇ ਅੰਦਰ ਨੂੰ ਸੁੱਖ ਜ਼ਰੂਰ ਦਏਗਾ। ਮੈਂ ਅਰਜ਼ ਕਰ ਰਿਹਾ ਸਾਹਿਬ, ਕਹਿੰਦੇ ਨੇ ਸੁੱਖ ਮਿਲ ਸਕਦਾ, ਪਰ ਜੇ ਤੂੰ ਸੁੱਖਾਂ ਦੇ ਦਾਤੇ ਨਾਲ ਜੁੜ ਜਾਏ। ਸੁੱਖਾਂ ਦਾ ਦਾਤਾ ਕੌਣ ਏ? ਗੁਰੂ ਰਾਮਦਾਸ ਰੋਜ਼ ਕਹਿੰਦੇ ਨੇ ਕਿ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਕਿ ਸਭ ਸੁੱਖ ਦਾਤਾ ਰਾਮ ਹੈ, ਤੇ ਗੁਰੂ ਰਾਮਦਾਸ ਕਹਿ ਰਹੇ ਨੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧਿਨ, ਤੇ ਕਿਵੇਂ ਮਿਲੇਗਾ? ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨ। ਇਹ ਬਚਨ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਕੌਣ ਸੁਖੀਆ ਹੋ ਗਿਆ? ਜਿਹਨੇ ਇਹ ਮੰਨ ਲਿਆ ਕਿ ਸਾਰੇ ਸੁੱਖਾਂ ਦਾ ਦਾਤਾ ਕੇਵਲ ਮੇਰਾ ਪਰਮੇਸ਼ਵਰ। ਬਾਬਾ ਫਰੀਦ ਸਾਹਿਬ ਦੇ ਦੋ ਸ਼ਲੋਕ ਇਕੱਠੇ ਆਉਂਦੇ ਇੱਕੋ ਪ੍ਰਕਰਨ ਦੇ, ਤੇ ਅਕਸਰ ਜਦੋਂ ਅਸੀਂ ਦੁੱਖ ਦੀ ਗੱਲ ਕਰਨੇ ਆ ਨਾ, ਤੇ ਹਰ ਬੰਦਾ ਇਹ ਸ਼ਲੋਕ ਪੜ ਦਿੰਦਾ, ਪਰ ਜਦੋਂ ਇਸ ਸ਼ਲੋਕ ਨੂੰ ਪੜ੍ਹਨੇ ਆ ਤੇ ਕਈ ਵਾਰੀ ਅੰਦਰ ਕਈਆਂ ਦੇ ਨਿਰਾਸ਼ਤਾ ਵੀ ਆ ਸਕਦੀ ਹੈ। ਧਿਆਨ ਰੱਖਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੁਕ ਲੈ ਕੇ ਤੁਰੇ ਫਿਰਨਾ ਤੇ ਕਹਿਣਾ ਇਹਦੇ ਅਰਥ ਕਰੋ, ਇੱਕ ਤੁਕ ਦਾ ਕਦੀ ਵੀ ਕੋਈ ਅਰਥ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਪੂਰਾ ਸ਼ਬਦ ਨਾ ਸਾਹਮਣੇ ਹੋਵੇ। ਇਹੀ ਕਾਰਨ ਭਗਤਾਂ ਦੇ ਸ਼ਲੋਕ ਹੀ ਐਸੇ ਨੇ ਜਿਨ੍ਹਾਂ ਇੱਕ ਇੱਕ ਸ਼ਲੋਕ ਨੂੰ ਲੈ ਕੇ ਗੱਲ ਨਹੀਂ ਬਣਦੀ, ਜਿੰਨੀ ਦੇਰ ਤੱਕ ਉਹਦੇ ਪਿਛੋਕੜ ਵਿੱਚ ਤੇ ਉਹਦੇ ਬਾਅਦ ਵੀ ਜਿਹੜਾ ਜਾਂ ਪਹਿਲਾ ਜਾਂ ਪਿੱਛੇ ਸ਼ਲੋਕ ਆਇਆ ਉਹਨੂੰ ਪੜ੍ਹੀਏ ਨਾ, ਉਨੀ ਦੇਰ ਤੱਕ ਸਮਝ ਨਹੀਂ ਪੈਣੀ। ਜਦੋਂ ਦੁੱਖ ਦੀ ਗੱਲ ਕਰਨੇ ਆ ਨਾ, ਤੇ ਇੱਕ ਸ਼ਲੋਕ ਬਾਬਾ ਜੀ ਦਾ ਪੜ੍ਹ ਕੇ ਸੁਣਾਉਂਦੇ ਹੁੰਦੇ ਹਾਂ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਸਾਰੇ ਬੋਲਨੇ ਪਰ ਕਹਿੰਦੇ ਨੇ ਦੁੱਖ ਸਬਾਇਆ ਜੱਗ, ਸਾਰੀ ਦੁਨੀਆਂ ਦੁਖੀ ਏ, ਤੇ ਨਾਲ ਉਹ ਕਹਿੰਦੇ ਨੇ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬੰਦਾ ਸੋਚਦਾ ਵੀ ਹੱਦ ਹੋ ਗਈ, ਸਾਰੀ ਦੁਨੀਆਂ ਦੁਖੀ ਏ ਤੇ ਆਪਾਂ ਵੀ ਦੁਖੀ ਹਾਂ। ਪਰ ਅਗਲਾ ਬਚਨ ਜਿਹੜਾ ਬਾਬਾ ਫਰੀਦ ਸਾਹਿਬ ਨੇ ਕੀਤਾ ਨਾ, ਬੜੇ ਕਮਾਲ ਦਾ। ਪੁੱਛਿਆ ਬਾਬਾ ਫਿਰ ਇਸ ਦੁਨੀਆਂ ਵਿੱਚ ਦੁੱਖ ਤੋਂ ਬਿਨਾਂ ਕੁਝ ਨਹੀਂ? ਤੁਸੀਂ ਕਹਿ ਦਿੱਤਾ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉਹਨਾਂ ਦਾ ਅਗਲਾ ਸ਼ਲੋਕ ਹੈ ਫਰੀਦਾ ਭੂਮ ਰੰਧਾਵਲੀ ਮੰਝ ਵਸੂਲਾ ਬਾਗ। ਧਿਆਨ ਦੇਣਾ ਥੋੜਾ ਜਿਹਾ, ਕਹਿਣ ਲੱਗੇ ਇਹ ਦੁਨੀਆਂ ਬੜੀ ਰੰਗਾਵਲੀ ਏ, ਬੜੀ ਰੰਗੀਨ ਏ। ਤੇ ਨਾਲ ਉਹਨਾਂ ਬਚਨ ਕਿਹਾ ਸੱਜਣਾ ਜਿਵੇਂ ਕੋਈ ਬਾਗ ਹੋਵੇ, ਉਸ ਬਾਗ ਨੂੰ ਫੁੱਲ ਲੱਗੇ ਹੋਣ ਤੇ ਬਾਗ ਦੇ ਰੁੱਖਾਂ ਨੂੰ ਲੱਗੇ ਹੋਣ ਮਿੱਠੇ ਫਲ, ਤੇ ਜੇ ਉਹਨਾਂ ਫਲਾਂ ਨੂੰ ਕੋਈ ਤੋੜੇ ਤੇ ਮੂੰਹ ਵਿੱਚ ਉਹਦਾ ਰਸ ਮਾਨਣਾ ਚਾਹੇ ਤੇ ਹੋਵੇ ਭਰਿਆ ਉਹਦੇ ਵਿੱਚ ਜ਼ਹਿਰ। ਤੇ ਸੱਜਣਾ ਜ਼ਹਿਰ ਵਿੱਚੋਂ ਕਦੀ ਤੈਨੂੰ ਸੁੱਖ ਮਿਲ ਸਕਦਾ? ਜ਼ਹਿਰ ਪੀ ਕੇ ਕਦੀ ਅੰਦਰ ਨੂੰ ਟਿਕਾ ਮਿਲਣਾ? ਬਾਬਾ ਫਰੀਦ ਸਾਹਿਬ ਕਹਿਣ ਲੱਗੇ ਹੈ ਦੁੱਖ ਜਿਹੜਾ ਮੈਂ ਕਹਿ ਰਿਹਾ ਵਾਂ ਘਰ ਘਰ ਇਹ ਅੱਗ। ਪਰ ਯਾਦ ਰੱਖੀ ਫਰੀਦਾ ਭੂਮ ਕਹਿ ਦਿੱਤੀ ਕਿ ਇਹ ਦੁੱਖ ਉਦੋਂ ਸੁੱਖ ਬਣ ਜਾਣਗੇ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਜਿਨ੍ਹਾਂ ਨੇ ਸੁੱਖਾਂ ਦੇ ਦਾਤੇ ਨਾਲ ਸਾਂਝ ਪਾਲੀ ਨਾ, ਉਹਨਾਂ ਨੂੰ ਜ਼ਹਿਰ ਵਾਲਾ ਬਾਗ ਵੀ ਕੁਝ ਨਹੀਂ ਕਹਿ ਸਕਦਾ। ਸਤਿਗੁਰੂ ਕਿਰਪਾ ਤਾਂ ਕਰਦੇ ਨੇ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਇਨ ਕੋਏ, ਦੂਸਰਾ ਕੋਈ ਨਹੀਂ ਜਿਹੜਾ ਅੰਦਰ ਦਾ ਸੁੱਖ ਦੇ ਸਕੇ। ਹਜ਼ੂਰ ਕਹਿ ਰਹੇ ਨੇ ਕਹੋ ਨਾਨਕ ਸੁਣ ਰੇ ਮਨਾ। ਸਾਹਿਬ ਕਹਿੰਦੇ ਨੇ ਖੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ ਤੇ ਸਿਮਰਤ ਗਤ ਹੋਏ। ਜਦੋਂ ਤੂੰ ਉਹਦਾ ਸਿਮਰਨ ਕਰੇਗਾ ਨਾ ਤੇਰੇ ਅੰਦਰ ਨੂੰ ਟਿਕਾ ਮਿਲੇਗਾ। ਸਤਿਗੁਰੂ ਨੇ ਅਗਲੇ ਸ਼ਲੋਕ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਜੇ ਸਿਮਰਤ ਗਤ ਪਾਈ ਹੈ ਤੇ ਭੱਜ ਰੇ ਤੈਂ ਮੀਤ। ਹੇ ਮੇਰੇ ਮਿੱਤਰ ਜਿਸ ਵਾਹਿਗੁਰੂ ਦਾ ਨਾਮ ਸਿਮਰ ਕੇ ਤੈਨੂੰ ਸੁੱਖ ਮਿਲਦਾ ਹੈ, ਅੰਦਰ ਦਾ ਟਿਕਾ ਮਿਲਦਾ, ਤੇ ਮੈਂ ਅਰਜ਼ ਕੀਤੀ ਸੀ ਜਿਹੜੀ ਉਦਾਹਰਨ ਦਿੱਤੀ ਏ, ਗੱਡੀ ਵੀ ਚੜਿਆ ਰੁੱਖ ਨਹੀਂ ਭੱਜਦੇ ਆਪਾਂ ਗਤੀ ਵਿੱਚ ਆ, ਤੇ ਜਦੋਂ ਆਪਣਾ ਮਨ ਜਿਹੜਾ ਭੱਜਦਾ ਪਿਆ ਨਾ ਇਹਨੂੰ ਟਿਕਾ ਲਵਾਂਗੇ ਤੇ ਪਿਆਰਿਓ ਅੰਦਰ ਦਾ ਸੁੱਖ ਆਉਣ ਦੇ ਨਾਲ ਬਾਹਰ ਵੀ ਸੁੱਖ ਪਾਸੇਗਾ। ਇਹ ਕਾਰਨ ਹਜ਼ੂਰ ਨੇ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੇ ਜਾਂ ਐਸੇ ਬੁਝਿਆ। ਅਗਲਾ ਬਚਨੇ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ। ਸੋਏ ਅਚਿੰਤਾ ਜਾਗ ਅਚਿੰਤਾ ਜਾਂ ਕਹਾਂ ਪ੍ਰਭ ਤੂੰ ਮਰਤੰਤਾ। ਤੇ ਪੁੱਛਿਆ ਦਾਤਾ ਜਿਹੜਾ ਉਠਤ ਸੁਖੀਆ ਬੈਠਤ ਸੁਖੀਆ ਇਹ ਤੇ ਬਾਜ ਮੁਖੀ ਗੱਲ ਏ, ਇਹ ਬਾਹਰ ਦਾ ਸੁੱਖ ਕਿਵੇਂ ਮਿਲ ਗਿਆ? ਹਜ਼ੂਰ ਕਹਿਣ ਲੱਗੇ ਦਾ ਕਾਰਨ ਇਹ ਵੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜਦੋਂ ਤੇਰਾ ਅੰਦਰ ਟਿਕ ਜਾਏਗਾ ਪਿਆਰਿਆ ਬਾਹਰ ਵੀ ਸੁੱਖ ਏ, ਤੇ ਅੰਦਰ ਦਾ ਸੁੱਖ ਕਿਵੇਂ? ਅਖੀਰ ਦੀ ਪੰਕਤੀ ਵਿੱਚ ਕਹਿਣ ਲੱਗੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਕਿਵੇਂ ਪਾਇਆ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਸਤਿਗੁਰੂ ਨੇ ਗੁਰਮੰਤਰ ਦੀ ਦਾਤ ਦੇ ਦਿੱਤੀ, ਹਜ਼ੂਰ ਕਹਿ ਰਹੇ ਨੇ ਜੇ ਸਿਮਰਤ ਗਤ ਪਾਈ ਹੈ ਤੈ ਭੱਜ ਰੇ ਤੈ ਮੀਤ। ਤੈ ਮੀਤ ਦਾ ਪਿਓ ਮੇਰੇ ਮਿੱਤਰ ਤੂੰ ਉਸ ਨਿਰੰਕਾਰ ਦੇ ਨਾਮ ਨੂੰ ਜਪ ਜਿਹਦੇ ਸਿਮਰਨ ਵਿੱਚੋਂ ਤੈਨੂੰ ਅੰਦਰ ਦਾ ਸੁੱਖ ਮਿਲਣਾ, ਜਿਨ੍ਹੇ ਤੇਰੇ ਅੰਦਰ ਦਾ ਟਿਕਾ ਬਖਸ਼ਣਾ। ਹਜ਼ੂਰ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ। ਉਹ ਮੇਰੇ ਮਨਾ ਫਿਰ ਤੂੰ ਧਿਆਨ ਨਾਲ ਸੁਣ ਲੈ। ਔਧ ਘਟਤ ਹੈ ਨੀਤ, ਔਧ ਦਾ ਅਰਥ ਉਮਰ, ਤੇਰੀ ਉਮਰ ਦਿਨ ਰਾਤ ਕਰਕੇ ਘਟਦੀ ਪਈ ਏ, ਤੇ ਕਿਤਨਾ ਚੰਗਾ ਹੋਵੇ ਤੂੰ ਉਸ ਮਾਲਕ ਦੇ ਨਾਮ ਨਾਲ ਜੁੜ ਜਾ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਨਾ ਜਦੋਂ ਉਮਰ ਘਟਣ ਦੀ ਗੱਲ ਕੀਤੀ ਏ, ਜਦੋਂ ਇਹ ਦਿਨ ਸਾਡੇ ਕੋਲੋਂ ਨਿਕਲਦੇ ਨੇ ਪਰ ਅੱਜ ਇਹਦੀ ਕਦਰ ਨਹੀਂ। ਜੁਆਰੀ ਮਨੁੱਖ ਜਿਹੜਾ ਹੈ ਨਾ ਜਦੋਂ ਪਹਿਲਾਂ ਜੂਆ ਖੇਡਦਾ ਉਦੋਂ ਨੂੰ ਪਰਵਾਹ ਨਹੀਂ, ਸੋਚਦਾ ਮੇਰੇ ਘਰ ਵਿੱਚ ਬਹੁਤ ਕੁਛ ਏ। ਉਹ ਘਰ ਦਾ ਪੈਸਾ ਜ਼ਮੀਨ ਵੇਚੇਗਾ, ਕਾਰੋਬਾਰ ਜਿਹੜਾ ਉਹਦੇ ਵਿੱਚੋਂ ਕੁਝ ਕੱਢ ਕੇ ਜੂਆ ਖੇਡੇਗਾ। ਜਦੋਂ ਪਹਿਲਾਂ ਉਹ ਜੂਆ ਖੇਡ ਕੇ ਨੁਕਸਾਨ ਕਰਾ ਕੇ ਆਉਂਦਾ ਅੰਦਰ ਨੂੰ ਇੰਨਾ ਦੁੱਖ ਨਹੀਂ, ਪਰ ਜਦੋਂ ਉਹਦੇ ਕੋਲ ਟਕੇ ਮੁੱਕ ਜਾਂਦੇ ਨੇ ਨਾ ਫਿਰ ਉਦੋਂ ਉਸ ਬੰਦੇ ਦੀ ਹਾਲਤ ਪੁੱਛ ਕੇ ਦੇਖੋ ਜੁਆਰੀ ਕਿੰਨਾ ਕੁ ਦੁਖੀ। ਧਿਆਨ ਦੇਣਾ ਇਹ ਮਨੁੱਖ ਜੇ ਨਾਮ ਨਹੀਂ ਜਪਦਾ ਜੇ ਸਿਮਰਨ ਨਹੀਂ ਇੱਕ ਜੁਆਰੀ ਦੀ ਤਰ੍ਹਾਂ ਅੱਜ ਉਮਰ ਲੰਘਦੀ ਪਈ ਏ ਕੋਈ ਬਾਤ ਨਹੀਂ ਦਿਨ ਚੜਿਆ, ਤੇ ਕਈ ਵਾਰੀ ਆਪਾਂ ਕਹਿੰਦੇ ਆ ਪਤਾ ਨਹੀਂ ਆਹ ਤਾਂ ਦਿਨ ਨਿਕਲਦੇ ਨੀ ਪਏ, ਅੱਜ ਤੈਨੂੰ ਦਿਨ ਨਿਕਲ ਜਾਣ ਤਾਂ ਬਿਲਕੁਲ ਦਿੱਖ ਨਹੀਂ, ਪਰ ਜਦੋਂ 5-7 ਸਵਾਸਾਂ ਤੇ ਟਿਕ ਜਾਏਗਾ ਨਾ ਤੇ ਉਸ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਫਿਰ ਉਸ ਕਾਰੋਬਾਰ ਨੂੰ ਚੇਤੇ ਕਰਕੇ ਪਛਤਾਏਗਾ ਜਿਹਨੂੰ ਮੈਂ ਇੱਕ ਇੱਕ ਦਿਨ ਕਰਕੇ ਸਭ ਕੁਝ ਜੂਏ ਵਿੱਚ ਹਾਰ ਦਿੱਤਾ। ਸਾਹਿਬ ਕਹਿੰਦੇ ਨੇ ਮੈਂ ਤੈਨੂੰ ਕਹਿ ਰਿਹਾ ਮੇਰੇ ਮਨਾ ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ। ਤੇ ਗੁਰੂ ਤੇਗ ਬਹਾਦਰ ਜੀ ਰੋਜ਼ ਕਿਵੇਂ ਘਟਦੀ ਪਈ ਏ? ਤੇ ਸਾਹਿਬ ਨੇ ਅੱਗੋਂ ਉੱਤਰ ਦਿੱਤਾ ਕਹਿਣ ਲੱਗੇ ਮਿੱਟੀ ਦੇ ਕੱਚੇ ਘੜੇ ਵਿੱਚ ਪਾਇਆ ਪਾਣੀ, ਤੇ ਠੋਕਰ ਵੱਜ ਕੇ ਆ ਗਈ ਤੇੜ, ਤੇ ਜਿਹੜਾ ਪਾਣੀ ਪਾਇਆ ਨਾ ਉਹਨੇ ਬੂੰਦ ਬੂੰਦ ਕਰਕੇ ਸਿਮ ਜਾਣਾ, ਦਿਨੇ ਰਾਤ ਭਾਵੇਂ ਤੂੰ ਉੱਥੇ ਪਾਣੀ ਨੂੰ ਤੱਕਦਾ ਰਹੀ, ਨਾ ਉਸ ਪਾਣੀ ਨੇ ਰਾਤ ਬੰਦ ਹੋਣਾ ਨਾ ਦਿਨੇ ਬੰਦ ਹੋਣਾ, ਉਹਨੇ ਸਿਮੀ ਜਾਣਾ। ਜਿੱਦਣ ਦਾ ਜਨਮ ਹੋਇਆ ਨਾ ਔਦ ਤੇ ਉਦਣ ਦੀ ਘੱਟਦੀ ਪਈ ਏ, ਅਸਲ ਵਿੱਚ ਮਣਾ ਤੈਨੂੰ ਅਜੇ ਤੱਕ ਸਮਝ ਹੀ ਨਹੀਂ ਪਈ। ਸਾਹਿਬ ਨੇ ਵਚਨ ਕੀਤਾ ਜੇ ਇੱਥੇ ਕਹਿ ਰਹੇ ਨੇ ਕਹੋ ਨਾਨਕ ਸੁਣ ਵੇ ਮਨਾ, ਔਦ ਘੱਟਦਾ ਹੈ ਨੀਤ। ਸਾਹਿਬ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉ ਪਾਣੀ। ਇਹ ਬਚਨ ਬਾਬਾ ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਛਿਨ ਛਿਨ ਔਦ ਬਿਹਾਤ ਹੈ। ਤੇ ਬਾਬਾ ਕਬੀਰ ਸਿੰਘ ਕਹਿੰਦੇ ਨੇ ਦਿਨ ਤੇ ਪੈਰ ਪੈਰ ਤੇ ਘੜੀਆਂ, ਆਮ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਤਨ ਛਿਜਦਾ ਪਿਆ। ਕਹਿਣ ਲੱਗੇ ਆਮ ਘਟੈ ਤਨ ਛਿਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀਜੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਔਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਮਾਕਾਸ਼ ਸਵਾਰੈ। ਗੁਰੂ ਸਾਹਿਬ ਕਹਿੰਦੇ ਨੇ ਗੁਜਰੀ ਜਾਤ ਕੁਮਾਰ, ਸਾਹਿਬ ਕਹਿੰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ। ਸਲੋਕ 12 ਵਧੀਕ ਵਿੱਚ ਸਾਹਿਬ ਕਹਿੰਦੇ ਨੇ ਸਰਪੈ ਸਰਪੈ ਕਰਦਿਆਂ ਐਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਦੇਖ ਤੇਰੀ ਉਮਰ ਜਿਹੜੀ ਏ ਘੱਟਦੀ ਪਈ ਏ, ਦਿਨ ਰਾਤ ਕਰਕੇ ਉਮਰ ਘੱਟਦੀ ਪਈ ਏ, ਤੂੰ ਇਸ ਸਮੇਂ ਨੂੰ ਸੰਭਾਲ ਕਿਉਂ ਨੀ ਲੈਂਦਾ। ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਉਹ ਕਹਿੰਦੇ ਨੇ 12 ਵਰਸ ਬਾਲਪਨ ਬੀਤੇ, 20 ਵਰਸ ਕਛ ਤਪ ਨਾ ਕੀਆ। ਮੈਂ ਇੱਕ ਦਿਨ ਸ਼ਾਇਦ ਇੱਥੇ ਅੱਗੇ ਵੀ ਅਰਜ਼ ਕੀਤੀ ਹੋਵੇ, ਇੱਥੇ 12 ਸਾਲ ਬਚਪਨ ਵਿੱਚ ਨਿਕਲ ਗਏ, ਔਦ ਘੱਟਦੀ ਪਈ ਏ, 20 ਵਰਸ ਕਛ ਤਪ ਨਾ ਕੀਆ। ਇੱਥੇ 20 ਦਾ ਅਰਥ ਇਹ ਨਹੀਂ ਸਮਝਣਾ ਕਿ 12 ਤੋਂ ਅੱਗੇ 8 ਸਾਲ ਹੋਰ ਬਣ ਜਾਣ ਤਾਂ ਵੀ, ਧਿਆਨ ਰੱਖਣਾ। ਸਾਹਿਬ ਕਹਿੰਦੇ ਨੇ 12 ਵਰਸ ਬਾਲਪਨ ਬੀਤੇ, 12 ਸਾਲ ਤਾਂ ਲੰਘ ਗਏ ਖੇਡਦਿਆਂ, 20 ਵਰਸ਼ ਕਸ ਤਪ ਨਾ ਕੀਆ, 12 ਤੇ 20 32 ਸਾਲ ਦੀ ਉਮਰ ਤੱਕ ਬੰਦਗੀ ਨਹੀਂ ਕੀਤੀ, 30 ਵਰਸ਼ ਕਸ ਦੇਵ ਨਾ ਪੂਜਾ। ਜਦੋਂ 32 ਤੋਂ ਅੱਗੇ 30 ਹੋਰ ਲੰਘੇ ਤੇ 32 ਤੇ 30 ਬਾਅਦ ਬਣ ਗਏ, 62 ਸਾਲ ਦੀ ਉਮਰ ਵਿੱਚ ਬੁਢੇਪਾ ਆ ਹੀ ਜਾਂਦਾ। ਕਹਿਣ ਲੱਗੇ 20 ਵਰਸ਼ ਕਸ ਤਪ ਨਾ ਪੂਜਾ, ਤੇ ਅੱਗੋਂ ਫਿਰ ਕੀ ਹੋਇਆ, ਇਹਨੇ ਬੰਦਗੀ ਜਦੋਂ ਨਹੀਂ ਕੀਤੀ, 12 ਵਰਸ਼ ਬਾਸ ਬਾਲਪਲ ਬੀਤੇ, 20 ਵਰਸ਼ ਕਸ ਤਪ ਨਾ ਕੀਆ, 30 ਵਰਸ਼ ਕਸ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਆ। ਤੇ ਸਾਹਿਬ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਏ, ਦੇਖ ਮੈਂ ਕਰਦਿਆਂ ਤੇਰੇ ਕੋਲੋਂ ਉਮਰ ਧੱਕੇ ਨਾਲ ਨਿਕਲ ਗਈ, ਤੂੰ ਆਪਣੇ ਮਾਲਕ ਦੇ ਚਰਨਾਂ ਨੂੰ ਕਿਉਂ ਨਹੀਂ ਜੁੜਦਾ। ਪਰ ਹਾਂ, ਜਿਹੜੇ ਜੁੜਦੇ ਨੇ ਉਹ ਦੁਨੀਆਂ ਤੇ ਦੁੱਖ ਭੋਗਣ ਨਹੀਂ। ਆਪਾਂ ਕਹਾਂਗੇ ਜੇ ਸੰਤ ਨੂੰ ਵੀ ਅੰਦਰ ਦਾ ਸੁੱਖ ਮਿਲਿਆ, ਫਿਰ ਉਹਨੂੰ ਵੀ ਜਨਮ ਮਰਨ ਦਾ ਦੁੱਖ ਹੈ, ਉਹ ਦੁਨੀਆਂ ਤੇ ਕਿਉਂ ਆਇਆ। ਭਾਈ ਵੀਰ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਉਹਨਾਂ ਨੇ ਨਾ ਪਹਾੜ ਵਿੱਚ ਗੰਧਕ ਦਾ ਚਸ਼ਮਾ ਦੇਖਿਆ, ਤੇ ਗੰਧਕ ਦੇ ਚਸ਼ਮੇ ਦਾ ਪਾਣੀ ਫੁੱਟ ਫੁੱਟ ਕੇ ਬਾਹਰ ਨਿਕਲੇ, ਤੇ ਅਕਸਰ ਉਹਦਾ ਪਾਣੀ ਜਿਹੜਾ ਉਹਦਾ ਰੰਗ ਕਾਲਾ ਹੁੰਦਾ। ਤੇ ਉਹਨਾਂ ਸਵਾਲ ਕਰ ਦਿੱਤਾ, ਕਹਿਣ ਲੱਗੇ ਗੰਧਕ ਦੇ ਚਸ਼ਮੇ ਤੇਰੇ ਅੰਦਰ ਬੜੀ ਸਮਰੱਥ ਹੈ, ਪਰ ਤੂੰ ਆਮ ਪਾਣੀ ਦੀ ਤਰ੍ਹਾਂ ਕਿਵੇਂ ਧਰਤੀ ਤੋਂ ਬਾਹਰ ਨਿਕਲਿਆ? ਤੇ ਅੱਗੋਂ ਤੇ ਪੁੱਛਦੇ ਨੇ ਤੇਰਾ ਰੰਗ ਕਿਉਂ ਕਾਲਾ ਹੈ? ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਭਾਈ ਵੀਰ ਸਿੰਘ ਇਹ ਠੀਕ ਏ, ਮੈਂ ਅੱਤ ਦਾ ਅਮੋਲਕ ਹਾਂ, ਪਰ ਮੈਂ ਦੁਨੀਆਂ ਤੇ ਉਸ ਤਰ੍ਹਾਂ ਨਹੀਂ ਆਇਆ ਜਿਵੇਂ ਆਮ ਪਾਣੀ ਪਿਆ ਰੁਲਦਾ। ਮੇਰੇ ਆਉਣ ਦਾ ਕਾਰਨ ਇਹ ਵੇ, ਦੁਨੀਆਂ ਨੇ ਰੱਬ ਨੂੰ ਭੁਲਾ ਕੇ ਰੋਗ ਲਾ ਲਏ ਨੇ, ਤੇ ਮੈਨੂੰ ਰੱਬ ਨੇ ਇਸ ਕਰਕੇ ਘੱਲਿਆ ਕਿ ਇਹਨਾਂ ਟੁੱਟਿਆ ਹੋਇਆਂ ਦਾ ਦਾਰੂ ਬਣ ਕੇ ਇਹਨਾਂ ਦਾ ਇਲਾਜ ਕਰ ਦੇ, ਮੈਂ ਦੁੱਖ ਭੋਗਣ ਨਹੀਂ ਆਇਆ। ਭਾਈ ਸਾਹਿਬ ਦਾ ਇੱਕ ਬਚਨ ਹੁੰਦਾ, ਕਹਿਣ ਲੱਗੇ ਗੰਧਕ ਦੇ ਚਸ਼ਮੇ ਦੱਸ ਹੇਠੋਂ ਤੂੰ ਕਿਉਂ ਉੱਪਰ ਆਇਆ? ਅੱਗੋਂ ਕਹਿੰਦੇ ਨੇ ਵੱਟ ਤਿਉੜੀ ਚਸ਼ਮਾ ਬੋਲੇ, ਤਰਸ ਮੇਰੇ ਦਿਲ ਪਾਇਆ, ਭੁੱਲਿਆ ਨੇ ਹਨ ਰੋਗ ਸਹੇੜੇ, ਮੈਂ ਤਾਂ ਲਾਵਾਂ ਦਾਰੂ। ਕਹਿੰਦਾ ਰੱਬ ਤੋਂ ਭੁੱਲੇ ਦੁਖੀ ਨੇ, ਮੈਂ ਇਸ ਕਰਕੇ ਆਇਆ ਕਿ ਇਹਨਾਂ ਭੁੱਲਿਆ ਹੋਇਆਂ ਨੂੰ ਕੋਈ ਇਲਾਜ ਦੱਸ ਦੇ। ਉਹਨਾਂ ਭੁੱਲਿਆ ਦਾ ਇਲਾਜ ਕੇਵਲ ਅੰਦਰ ਦਾ ਨਾਮ, ਅੰਦਰ ਦੇ ਨਾਮ ਨਾਲ ਹੀ ਸੁੱਖ ਮਿਲਣਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਸਾਰੇ ਸੁੱਖਾਂ ਦਾ ਦਾਤਾ ਕੇਵਲ ਨਾਮ ਏ, ਨਾਮ ਨੂੰ ਜਪ ਕੇ ਮੁਕਤ ਹੋਵੇਗਾ। ਦੇਖ ਤੇਰੇ ਕੋਲੋਂ ਉਮਰ ਤੇਰੀ ਨਿਕਲਦੀ ਪਈ ਏ, ਤੂੰ ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਆਪਾਂ ਵੀ ਅੰਦਰ ਨੂੰ ਟਿਕਾਓ ਬਖਸ਼ੀਏ, ਤੇ ਟਿਕਾ ਵਿੱਚ ਹੀ ਆਨੰਦ ਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਵੀ ਅੰਦਰ ਦਾ ਸੁੱਖ ਕਿਤੇ ਨਾਮ ਵਿੱਚੋਂ ਮਿਲ ਜਾਏ। ਆਓ ਗੁਰਮੁਖ ਪਿਆਰਿਓ, ਮੈਂ ਪਹਿਲਾਂ ਵੀ ਅਰਜ਼ ਕੀਤੀ, ਭਾਈ ਪ੍ਰੀਤਪ ਸਿੰਘ, ਭਾਈ ਪਿਆਰਾ ਸਿੰਘ ਹੋਰੀ ਆਏ ਨੇ ਗੁਰਮੁਖ ਪਿਆਰੇ, बहुत सुरीली आवाज विच कीर्तन कर दे। कदी आपां टेके सुनिए, केवल नाम नहीं, आपां नाम पिछे बहुत जाने हैं, पर नहीं, मेरे कहन तो मुराद कि जे कोई नाम मशहूर है केवल ओदे कोल गुण नहीं, रब ने इहो जे मनुख पैदा कीते ने जिन्हां दे नाम नहीं पर गुरु ने गुणा नाल भरपूर कीता हुंदा है। आओ उन्हां तों वी कीर्तन जरूर श्रवण करना जी। वाहिगुरु जी का खालसा, वाहिगुरु जी की फतेह।